मैं फिर इस विषय नु अगे तोरा, तुम समर्थ हा कारण करन, तू सब कुछ करन दे समर्थ है, ते जदो तू करन दे समर्थ है ते फिर इनी मेर वरताना। गुरु साहब ने एक बचन कहा भगत रविदास जी दा, सी पढ़ने जेड़े बंदे रुलदे ने ना गुरु उन्हां दी झोली विच भी दात पा देंदा है। असी एक बचन पढ़ने हैं कि ऐसी लाल तुम समर्था कारण करन, ऐसी लाल तुझ बिन कौन करे, गरीब निवाज गुसैया मेरा मत है छतर तरे, तुम समर्था कारण करन, गरीब निवाज गुसैया मेरा मत है छतर तरे, जाकी छोत जगत को लागे, जिदे परछावे तो भी लोग डरदे ने, तू चाहे ता कल नू लोक ओदे चरणा दी धूड़ मंगण वास्ते तुर पैणगे, जाकी छोत जगत को लागे, ता पर तू ही ढरे नीचे ऊंच करे मेरा गोविंद, तुम समर्था कारण करन, नीचे ऊंच करे मेरा गोविंद, काहू ते ना डरे, नाम देओ कबीर तरलोचन सदना सहन तरे, कह रविदास सुनो रे संतो की सुनो, तुम समर्था कारण करन, कह रविदास सुनो रे संतो, खर जियो ते सब सरह, परमात्मा सरह दर ते सब कुछ करन दे समर्थ है। साहब सतगुरु गुरु तेग बहादुर सच्चे पातशाह तुसी चार चुफेरे मेरे प्यारे प्रीतम दे रबी गीत लिखे, हजूर दे शलोक तुसी पढ़ दे पयो, गुरु तेग बहादुर जी दी बाणी गुरु ग्रंथ साहब दे 15 रागां विच है। हजूर ने अपनी मुबारक रसना तो 57 शलोक ते 59 शब्द उचारण कीते। मैं वैसे एक कल सवेर दे दीवान विच अर्ज करनी, पर गुरमुखां हुक्म कर दिता कि गुरु तेग बहादुर दे बचना विचों कुछ बचन सांझे कीते जा। गुरु तेग बहादुर जी दे बारे से एक बचन पढ़ने, आप अरदास करदे हो रोस, भावें गुरु जोत एक है पर यह गल कदी भुल्यो ना, एक जोत होने के बावजूद भी हर गुरु साहबान की रहमत जिहड़ी वाकई निराली है। अरदास आपां करने आ ना, सब तो पहला सर्व शक्तिमान उस प्रभु की शक्ति नूं ओहदी समर्था नूं नमस्कार करने, ध्यान दियाज। ते गुरु गोबिंद सिंह कहिंदे ने सब तो पहला असी गुरु नानक साहब जी नूं ध्याने आ, तवज्जो दिया जे आउणा गुरु तेग बहादुर जी ते, सब तो पहला असी गुरु नानक जी नूं ध्याने आ, ते गुरु नानक साहब नूं ध्यान तो बाद फिर गुरु अंगद साहब, गुरु अमरदास ते गुरु रामदास जी तो आपां सहायता मंगने हैं कि तुसी साडी सहायता करिया जे, फिर गुरु अर्जुन देव, गुरु हरगोबिंद साहब ते गुरु हरराय साहब नूं आपां सिमरने हैं, गुरु नानक जी नूं ध्याने आ, गुरु अंगद साहब, गुरु अमरदास ते गुरु रामदास तो सहायता मंगने आ, अर्जुन देव, गुरु हरगोबिंद ते गुरु हरराय साहब नूं सिमरने आ, ते जदों गुरु हरकृष्ण साहब जी का नाम आउंदा है ते उदो एक तोक कली गुरु हरकृष्ण साहब जी लई कही, बाकी गुरु साहबाना लई गुरु नानक साहब लई एक तोक है, गुरु अंगद साहब, गुरु अमरदास ते गुरु रामदास इको तोक विच, गुरु अर्जुन देव, गुरु हरगोबिंद, गुरु हरराय साहब लई इको तोक, ते फिर एक एक तोक गुरु हरकृष्ण साहब जी लई ते गुरु तेग बहादुर जी लई रखी। कहिंदे ने भलिओ कि गुरु हरकृष्ण साहब नूं जिन्ने भी देखिया प्यारे जिन्ने डिठा, यह नहीं कि केवल सिख ने डिठा, जिन्ने भी मेरे गुरु हरकृष्ण साहब नूं देख लिया, महाराज डिठन नाल की होया, कहन लगे वेखन नाल दुख कटे गए। हुण असीं कई वारी कहिंदे आ लो जी देखन नाल दुख किवें कटे जांदे ने, इह कदी भुल्यो ना, गुरु की दृष्टि नूं अपनी दृष्टि मत जाणियो, क्योंकि गुरु की दृष्टि विचों ते अमृत झरदा है, जे गुरु नदर कर दे ते करोड़ा जन्मां दे पापियां नूं भी पवित्र कर देंदा है। गुरु विच नदर, नदर भी ताकत है, अमृत दृष्ट पेखा होए संत, एक वारी गुरु अमृत दृष्ट नाल देखे। गुरु अर्जुन साहब तां कहिंदे ने सूके खरे किए खिन माहे, अमृत दृष्ट संच जीवा है, जे अपनी नदर करे गुर वण तृण हरिया कीतिया, नानक क्या मनुख गुरु ते जंगल दियां टुटियां टाणियां नूं खरियां कर देंदा है। ते गुरमुखो इंसान उत्ते रहमत करनी ओहदे लई कोई वड्डी बात नहीं, ਤੁਸੀਂ ਅਨੇਕਾਂ ਥਾਵਾਂ ਦੇਖਦੇ ਹੋ ਗੁਰੂ ਇਤਿਹਾਸ ਨਾਲ ਸੰਬੰਧਿਤ ਨੇ ਕਿ ਗੁਰੂ ਜੀ ਇੱਥੇ ਆਏ ਅਤੇ ਇੱਥੇ ਦਾਤਨ ਕੀਤੀ ਅਤੇ ਦਾਤਨ ਕਰਕੇ ਜ਼ਮੀਨ ਦੇ ਵਿੱਚ ਦਾਤਨ ਨੂੰ ਗੱਢ ਗਏ ਅਤੇ ਅੱਜ ਤੋਂ ਬਾਅਦ ਉਹ ਰੁੱਖ ਬਣ ਗਿਆ। ਜੇ ਟੁੱਟੀਆਂ ਹੋਈਆਂ ਟਾਹਣੀਆਂ ਦਾਤਨ ਖਰੀ ਹੋ ਸਕਦੀ ਹੈ ਅਤੇ ਭਰੋਸਾ ਕਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਦਰ ਕਰੇ ਅਤੇ ਦਰੋਗੀ ਖਰੇ ਹੋ ਸਕਦੇ। ਗੁਰੂ ਹਰਿਕ੍ਰਿਸ਼ਨ ਸਾਹਿਬ ਲਈ ਦੋ ਸ਼ਬਦ ਕਹਿਣ ਲੱਗੇ, ਇੱਕ ਤਾਂ ਜਿਨ੍ਹਾਂ ਡਿੱਠਾ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਦੁੱਖ ਕੱਟੇ ਗਏ ਅਤੇ ਦੂਸਰਾ ਇੱਕ ਬਚਨ ਕੀਤਾ। ਇੱਕ ਬੰਦਾ ਪੁੱਛ ਸਕਦਾ, ਮਹਾਰਾਜ ਹੁਣ ਧਿਆਈ ਵੀ ਆਪਾਂ ਹੁਣ ਵੀ ਧਿਆ ਸਕਦੇ ਹਾਂ ਗੁਰੂ ਨਾਨਕ ਸਾਹਿਬ ਨੂੰ, ਅਸੀਂ ਸਹਾਇਤਾ ਵੀ ਮੰਗ ਸਕਦੇ ਹਾਂ ਅਤੇ ਸਿਮਰ ਵੀ ਸਕਦੇ ਹਾਂ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਫਿਰ ਡਿੱਠਾ ਉਹਨਾਂ ਨੇ ਜਿਹੜੇ ਉਸ ਵੇਲੇ ਲੋਕ ਸਿੱਖ ਜਿਉਂਦੇ ਸਨ। ਹੁਣ ਅਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਿੱਥੋਂ ਦੇਖੀਏ, ਪ੍ਰਸ਼ਨ ਹੈ ਹੁਣ ਕਿੱਥੋਂ ਦੇਖੀਏ। ਅਤੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਜੇ ਤੂੰ ਡਿੱਠਾ ਨਹੀਂ ਤਾਂ ਤੂੰ ਘਰ ਬੈਠ ਕੇ ਧਿਆਲਾ, ਧਿਆਨ ਵਾਲਿਆਂ ਦੇ ਵੀ ਦੁੱਖ ਕੱਟੇ ਜਾਂਦੇ, ਡਿੱਠੇ ਦੇ ਨਾਲ ਧਿਆਣਾ ਹੈ। ਉਸ ਤੋਂ ਅੱਗੇ ਆਇਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਲਈ ਬਚਨ। ਅਸੀਂ ਰੋਜ਼ ਇਹ ਅਰਦਾਸ ਕਰਨੇ ਹਾਂ ਕਿ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਧਿਆ ਗੁਰੂ ਨਾਨਕ ਸਾਹਿਬ ਨੂੰ। ਗੁਰੂ ਨਾਨਕ ਲਈ ਸ਼ਬਦ ਧਿਆਉਣਾ ਹੀ ਹੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਹੁੰਦੇ ਨੇ ਸਹਾਇਤਾ ਕਰਦੇ ਨੇ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਅਰਜੁਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰ ਰਾਏ। ਅਤੇ ਅਗਲਾ ਬਚਨ ਹੈ, ਸ੍ਰੀ ਹਰ ਕ੍ਰਿਸ਼ਨ ਧਿਆਈਐ। ਅਤੇ ਪਿਆਰਿਆ, ਜੇ ਤੂੰ ਧਿਆ ਲੈ ਤਾਂ ਦੁੱਖ ਤਾਂ ਵੀ ਕੱਟੇ ਜਾਣਗੇ ਅਤੇ ਜੇ ਤੂੰ ਵੇਖ ਲੈ। ਹੁਣ ਭਾਵਨਾ ਹੈ ਨਾ, ਅਸੀਂ ਲੋਕ ਕਈ ਵਾਰੀ ਸ਼ਰ੍ਹਾਂ ਦੇ ਬੱਝੇ ਸੰਕੀਰਨਤਾ ਵਰਤਨੇ ਆ। ਸਿੱਖੀ ਕਮਾਣੀ ਬਹੁਤ ਜ਼ਰੂਰੀ ਹੈ ਪਰ ਨਫ਼ਰਤ ਨਾਲ ਨਹੀਂ। ਗੁਰੂ ਨਾਨਕ ਤਾਂ ਪ੍ਰੇਮ ਦਾ ਸੋਮਾ ਹੈ, ਸਾਰੀਆਂ ਪ੍ਰੇਮ ਦੀਆਂ ਧਾਰਾਵਾਂ ਉਹਦੇ ਵਿੱਚੋਂ ਨਿਕਲੀਆਂ ਨੇ। ਪ੍ਰੋਫੈਸਰ ਪੂਰਨ ਸਿੰਘ ਉਹਦੀਆਂ ਲਿਖਤਾਂ ਕਈ ਵਾਰੀ ਮੈਂ ਪੜ੍ਹਨਾ ਅਤੇ ਸੋਚਣਾ ਵਾਂ, ਅੱਜ ਪੜ੍ਹਿਆ ਲਿਖਿਆ ਬੰਦਾ ਇਹਨੂੰ ਕਿਵੇਂ ਸਵੀਕਾਰ ਕਰੇਗਾ। ਮੇਰੀ ਗੱਲ ਵੱਲ ਧਿਆਨ ਦਿਆ ਜੇ, ਸੰਕੀਰਨਤਾ ਵੱਲ ਨਹੀਂ। ਉਹ ਕਹਿੰਦਾ, ਆ ਰਾਂਝ ਆ ਵੀਰਾ, ਆ ਹੀਰੇ ਭੈਣੇ, ਤੇਰੇ ਪਿਆਰ ਬਾਜੂ ਅਸੀਂ ਸਖਣੇ। ਹੁਣ ਲੋਕ ਉਹਨੂੰ ਇਸ਼ਕ ਮਜਾਜੀ ਸਮਝਣਗੇ, ਪਰ ਪੂਰਨ ਸਿੰਘ ਕਹਿੰਦਾ ਨਹੀਂ, ਇਹਨਾਂ ਦੇ ਅੰਦਰ ਜਿਹੜੀ ਪ੍ਰੇਮ ਦੀ ਧਾਰਾ ਉਹ ਵੀ ਬਾਬੇ ਨਾਨਕ ਦੀ ਦਿੱਤੀ ਹੈ। ਇੱਕ ਵਾਲਟ ਵਿਟਮੈਨ ਅਮੈਰੀਕਾ ਦਾ ਕਵੀ ਹੋਇਆ, ਮਹਾਨ ਕਵੀ ਹੋਇਆ, ਪੋਇਟ, ਉਹਨੂੰ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ, ਕੀ ਹੋਇਆ ਜੇ ਤੂੰ ਅਮਰੀਕਾ ਵਿੱਚ ਪੈਦਾ ਹੋ ਗਿਆ ਪਰ ਹੈ ਤਾਂ ਤੂੰ ਬਾਬੇ ਨਾਨਕ ਦਾ ਸਿੱਖ ਹੀ ਨਾ। ਉਹਨੂੰ ਪੁੱਛਿਆ ਵੀ ਕਿਉਂ, ਕਹਿੰਦਾ ਅਸਲ ਵਿੱਚ ਤੂੰ ਪ੍ਰੇਮ ਦੀ ਨਿੱਕੀ ਜੀ ਧਾਰਾ ਹੈ, ਤੈਨੂੰ ਪਤਾ ਹੋਣਾ ਚਾਹੀਦਾ ਸਭ ਤੋਂ ਵੱਡਾ ਗੁਰੂ ਨਾਨਕ ਹੈ, ਪ੍ਰੇਮ ਦੀਆਂ ਧਾਰਾਵਾਂ ਬਾਬੇ ਨਾਨਕ ਵਿੱਚੋਂ ਨਿਕਲਦੀਆਂ ਪਈਆਂ, ਤੇਰੇ ਅੰਦਰ ਵੀ ਉਹ ਪ੍ਰੇਮ ਹੈ ਜਿਸ ਪ੍ਰੇਮ ਦਾ ਸੋਮਾ ਗੁਰੂ ਨਾਨਕ ਸਾਹਿਬ ਹੈ। ਉਹਨੇ ਤਾਂ ਇੱਥੋਂ ਤੱਕ ਲਿਖਿਆ। ਜਦੋਂ ਪੂਰਨ ਦੀ ਗੱਲ ਕੀਤੀ, ਆਪ ਕਹੋਗੇ ਲਓ ਜੀ ਇਹ ਪੂਰਨ ਤਾਂ ਪਹਿਲਾਂ ਹੋ ਚੁੱਕਾ, ਗੁਰੂ ਨਾਨਕ ਸਾਹਿਬ 1469 ਨੂੰ ਆਏ। ਤੁਸੀਂ ਬਾਣੀ ਪੜ੍ਹਨ ਵਾਲੇ, ਗੁਰਮੁਖ ਸ਼ਰਧਾ ਵਾਲੇ ਬੈਠੇ ਹੋ, ਮੈਂ ਤੁਹਾਡੇ ਨਾਲ ਦਿਲ ਖੋਲ੍ਹ ਕੇ ਕੁਝ ਗੱਲਾਂ ਕਰਨੀਆਂ ਚਾਹੁੰਦਾ। ਦੇਖੋ ਕਈ ਵਾਰੀ ਬਾਣੀ ਦੇ ਅਰਥ ਕਰਦਿਆਂ ਤਰਕ ਨਹੀਂ ਕੰਮ ਦਿੰਦਾ, ਸਿਰਫ ਭਾਵਨਾ ਹੀ ਕੰਮ ਕਰਦੀ ਹੈ। ਗੁਰੂ ਨਾਨਕ ਸਾਹਿਬ 1469 ਨੂੰ ਆਏ ਨੇ, ਸਾਰੀ ਹਿਸਟਰੀ ਇਤਿਹਾਸ ਇਹੀ ਬੋਲ ਕੇ ਕਹਿੰਦਾ 1469 ਨੂੰ ਆਏ। ਅਤੇ ਜਦੋਂ ਤੁਸੀਂ ਭੱਟਾਂ ਦੇ ਸਵਈਏ ਪੜ੍ਹਦੇ ਹੋ ਨਾ, ਅਤੇ ਭੱਟ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਪ੍ਰਹਿਲਾਦ ਨੇ ਗਾਇਆ, ਪ੍ਰਹਿਲਾਦ ਤਾਂ ਹੋਇਆ ਸਤਯੁਗ ਵਿੱਚ, ਤੁਹਾਨੂੰ ਧਰੂ ਨੇ ਗਾਇਆ, ਤੁਹਾਨੂੰ ਨਾਰਦ ਨੇ ਗਾਇਆ, ਆਪ ਨੂੰ ਕਬੀਰ ਨੇ ਗਾਇਆ, ਤੁਹਾਨੂੰ ਜੈ ਦਿਓ ਨੇ ਗਾਇਆ, ਤੁਹਾਨੂੰ ਨਾਮਦੇਵ ਨੇ ਗਾਇਆ, ਤੁਹਾਨੂੰ ਤਰਲੋਚਨ ਨੇ ਗਾਇਆ। ਅਤੇ ਜੇ ਕੋਈ ਪ੍ਰਸ਼ਨ ਕਰੇ ਬਾਬਾ ਨਾਨਕ ਤਾਂ ਕਲਯੁੱਗ ਵਿੱਚ 1469 ਨੂੰ ਆਏ ਅਤੇ ਪ੍ਰਹਿਲਾਦ ਨੇ ਕਿਵੇਂ ਗਾ ਲਿਆ, ਕਬੀਰ ਕੁਝ ਸਮਾਂ ਪਹਿਲਾਂ ਹੋਏ ਕਬੀਰ ਨੇ ਕਿਵੇਂ ਗਾਇਆ, ਅਤੇ ਅੱਗੋਂ ਉੱਥੇ ਦੁਨੀਆਂ ਦਾ ਤਰਕ ਕੰਮ ਨਹੀਂ ਆਵੇਗਾ, ਉੱਥੇ ਸਿਰਫ ਇੱਕੋ ਗੱਲ ਮੰਨਣੀ ਪਏਗੀ, ਮੇਰੇ ਬਾਬਾ ਨਾਨਕਾ ਨਿਰਾਕਾਰ ਰੂਪ ਵਿੱਚ ਵੀ ਤੂੰ ਹੈ, ਅਤੇ ਜਦੋਂ ਤੇਰਾ ਆਕਾਰ ਆਇਆ ਤੂੰ ਨਾਨਕ ਦੇ ਰੂਪ ਵਿੱਚ ਆ ਗਿਆ, ਅਸਲ ਵਿੱਚ ਤੂੰ ਹੀ ਪਰਮਾਤਮਾ ਦਾ ਸਾਕਾਰ ਰੂਪ ਹੈ। ਉੱਥੇ ਹੋਰ ਕੋਈ ਅਰਥ ਨਹੀਂ, ਕੋਈ ਕਿਸੇ ਤੋਂ ਅਰਥ ਕਰਾ ਕੇ ਦੇਖੋ। ਭੱਟਾਂ ਦੇ ਸਵਈਏ ਜੇ ਤੁਸੀਂ ਦਲੀਲ ਨਾਲ ਅਰਥ ਕਰੋਗੇ ਤਾਂ 1469 ਦੀ ਗੱਲ ਹੈ, ਪਰ ਜਦੋਂ ਇਹ ਕਹੋਗੇ ਨਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜਦੋਂ ਇਹ ਕਹੋਗੇ ਆਪ ਨਾਰਾਇਣ ਕਲਾ ਧਾਰ ਜਗਮੈ
परवरियो जदो ए कहोगे कि नानक सोधे सिमरत वेद पार ब्रह्म गुर नाही भेद उदो मनना पेगा गुरु परमात्मा का रूप है सख्यात रूप है। मैं जिहड़ी बेनती कर रहा सां ओ पूरन सिंह दे शब्द ने ओ कहिंदा पूरन नाथ बनिया गुरख नाथ ने उहदे कन्न पाड़े। देखो बंदा किहो जी उडारी मारदा पढ़े लिखे लोग कई बार उहदी कविता नूं पढ़ के कहिंदे ने झलियां मारदा झलियां नहीं प्रेम नाल जुड़े हुए भावें शरीरक तौर ते ओझल हो जांदे ने पर गुरमुखो आत्मक तौर ते विचरन वाले ਉਹ ਇੱਕ ਦੂਜੇ ਨੂੰ ਜਾਣਦੇ ਨੇ ਕਿਸ ਮੰਡਲ ਵਿੱਚ ਵਰਦੇ। ਪ੍ਰੋਫੈਸਰ ਪੂਰਨ ਸਿੰਘ ਮੈਂ ਅਰਜ਼ ਕੀਤੀ ਇੱਕ ਭਗਤ ਪੂਰਨ ਸਿੰਘ ਨੇ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਜਿਸ ਦਿਨ ਇਹਨਾਂ ਚਲਾਣਾ ਕੀਤਾ ਅਤੇ ਸਤਿਕਾਰਯੋਗ ਨਾਮ ਰਸੀਏ ਜਿਨ੍ਹਾਂ ਨੇ ਸਿੱਖੀ ਨੂੰ ਰੱਜ ਕੇ ਕਮਾਇਆ ਅਤੇ ਨਾਮ ਦੇ ਖੰਡੇ ਖੜਕਾਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਉਹਨਾਂ ਦੇ ਜੀਵਨ ਦੀ ਘਟਨਾ ਮੈਨੂੰ ਬੜੀ ਪਿਆਰੀ ਲੱਗੀ। ਆਤਮਕ ਮੰਡਲ ਦੀਆਂ ਗੱਲਾਂ ਆਹ ਨਹੀਂ ਜਿਹੜੀਆਂ ਅਸੀਂ ਸਰੀਰਕ ਤੌਰ 'ਤੇ ਕੱਲੀਆਂ ਕਰਨੇ। ਕਹਿੰਦੇ ਨੇ ਸ਼ਾਮ ਦਾ ਵੇਲਾ ਭਾਈ ਸਾਹਿਬ ਹੋਣੀ ਗੁਰੂ ਸਾਹਿਬ ਦੇ ਕਮਰੇ ਵਿੱਚ ਪਾਠ ਕਰਕੇ ਵਾਪਸ ਆਏ ਨੇਮ ਨਿਭਾ ਕੇ ਥੱਲੇ ਉੱਤਰੇ ਪੌੜੀਆਂ ਤੋਂ ਅਤੇ ਕਿਸੇ ਨਾਲ ਨਹੀਂ ਬੋਲੇ ਫਿਰ ਵਾਪਸ ਚਲੇ ਗਏ। ਕਿਤਨਾ ਸਮਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੇ ਰਹੇ ਅਤੇ ਕਿਸੇ ਦਾ ਹਿਆ ਵੀ ਨਾ ਪਿਆ ਕਿ ਪੁੱਛ ਸਕੇ ਵੀ ਤੁਸੀਂ ਫਿਰ ਵਾਪਸ ਕਿਉਂ ਚਲੇ ਗਏ। ਜਦੋਂ ਕੁਝ ਘੰਟਿਆਂ ਤੋਂ ਬਾਅਦ ਥੱਲੇ ਆਏ ਅਤੇ ਬਾਬੂ ਮੱਲ ਸਿੰਘ ਹੋਣਾ ਨੇ ਪੁੱਛ ਲਿਆ ਕਿ ਸ਼੍ਰੀਮਾਨ ਜੀ ਆਪ ਗੁਰਬਾਣੀ ਦਾ ਨੇਮ ਨਿਭਾ ਕੇ ਆਏ ਅਤੇ ਫਿਰ ਕਿਉਂ ਵਾਪਸ ਆ ਗਏ ਅਤੇ ਅੱਗੋਂ ਉਹਨਾਂ ਉੱਤਰ ਦਿੱਤਾ ਕਹਿਣ ਲੱਗੇ ਅੱਜ ਇੱਕ ਬਹੁਤ ਪਵਿੱਤਰ ਆਤਮਾ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਗਈ ਹੈ। ਪੁੱਛਿਆ ਕੌਣ? ਕਹਿਣ ਲੱਗੇ ਕੁਝ ਸਮਾਂ ਪਹਿਲਾਂ ਹੁਣੇ ਕੁਝ ਘੰਟੇ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਚਲਾਣਾ ਕਰ ਗਏ ਨੇ। ਪੁੱਛਿਆ ਵੀ ਤੁਸੀਂ ਮਿਲੇ ਸੀ ਕਦੀ? ਕਹਿਣ ਲੱਗੇ ਸਰੀਰਕ ਤੌਰ 'ਤੇ ਨਹੀਂ ਮਿਲੇ ਪਰ ਆਤਮਕ ਮੰਡਲਾਂ ਵਿੱਚ ਤਾਂ ਰੋਜ਼ ਦੇ ਮੇਲੇ ਹੁੰਦੇ ਸਨ। ਹੁਣ ਉਹ ਕਿਹੜੇ ਮੰਡਲ ਨੇ ਜਿਹਨੂੰ ਬਾਬਾ ਜੀ ਨੇ ਕਿਹਾ ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਖਾਲ। ਇੱਕ ਸੰਗਤ ਤਾਂ ਸਾਡੀ ਹੈ ਜੇ ਅਸੀਂ ਸਰੀਰਕ ਤੌਰ 'ਤੇ ਬੈਠੇ ਹਾਂ। ਜਿਹੜੇ ਆਤਮਕ ਤੌਰ 'ਤੇ ਉੱਪਰ ਉੱਠ ਜਾਂਦੇ ਨੇ ਉਹ ਇਹ ਨਹੀਂ ਇੱਕ ਭਗਤ ਸੂਰਤ ਵਿੱਚ ਬੈਠਾ ਹੈ ਦੂਜਾ ਦਿੱਲੀ ਵਿੱਚ ਬੈਠਾ ਨਹੀਂ ਉਹਨਾਂ ਦੇ ਸਾਹਮਣੇ ਦੂਰੀਆਂ ਨਹੀਂ ਕਿਉਂਕਿ ਸੂਰਤ ਵਾਲੇ ਸਰੀਰ ਤੋਂ ਉੱਪਰ ਉੱਠ ਕੇ ਮਿਲਾਪ ਕਰਦੇ। ਬਾਬਾ ਜੀ ਦਾ ਤੁਸੀਂ ਇੱਕ ਸ਼ਬਦ ਪੜ੍ਹਦੇ ਹੋ ਸੂਖ ਮਹਿਲ ਜਾ ਮੈਂ ਊਚ ਜਾ ਕੇ ਊਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ। ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੇ ਕਾਹੂ ਨੇਤਰੋਂ ਡੀਠੀ ਤੈ ਗੀਤ ਨਾਦ ਅਖਾਰੇ ਸੰਗਾ ਉਹਾਂ ਸੰਤ ਕਰੈ ਹਰ ਰੰਗਾ ਤੈ ਮਰਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ। ਉਹ ਕਿਹੜੀ ਥਾਂ ਹੈ ਜਿੱਥੇ ਰੱਬ ਦੀ ਬੰਦਗੀ ਕਰਨ ਵਾਲੇ ਰੱਬ ਦੇ ਗੀਤ ਪੈ ਗਾਉਂਦੇ ਨੇ ਜਿੱਥੇ ਕੀਰਤਨ ਦੇ ਅਖਾੜੇ ਲੱਗੇ ਨੇ ਜਿੱਥੇ ਕੀਰਤਨ ਦਿਨ ਰਾਤ ਪੁੰਚਦੇ ਪਏ ਨੇ। ਮੈਂ ਬੇਨਤੀ ਕਰ ਰਿਹਾ ਸਾਂ ਗੁਰਮੁਖੋ ਕਦੀ ਆਪਣੇ ਆਤਮਾ ਦੇ ਪ੍ਰੇਮ ਦੇ ਤਲ 'ਤੇ ਦੇਖੀਏ। ਪੂਰਨ ਸਿੰਘ ਨੇ ਜਦੋਂ ਪੂਰਨ ਦੀ ਗੱਲ ਕੀਤੀ ਭਗਤ ਦੀ ਤੇ ਉਹ ਲਿਖਦਾ ਹੈ ਪੂਰਨ ਆਖਦਾ ਗੋਰਖ ਨਾਥ ਨੂੰ ਸ਼ਬਦ ਨੇ ਕਹਿੰਦਾ ਆ ਪਕੜ ਆਪਣੀਆਂ ਮੁੰਦਰਾਂ ਤੇ ਕੰਨ ਕਰ ਮੇਰੇ ਸਾਬਤ ਧਿਆਨ ਦਿਆ। ਜੇ ਪੂਰਨ ਕਹਿ ਰਿਹਾ ਗੋਰਖ ਨਾਥ ਨੂੰ ਪਕੜ ਆਪਣੀਆਂ ਮੁੰਦਰਾਂ ਤੇ ਕੰਨ ਕਰ ਮੇਰੇ ਸਾਬਤ ਤੈਨੂੰ ਪਤਾ ਲੱਗੇ ਬਾਬੇ ਨਾਨਕ ਦੇ ਸਿੱਖ ਨੂੰ ਹੱਥ ਪਾਉਣ ਦਾ। ਹੁਣ ਉਹ ਕਿਹੜੀ ਥਾਂ ਪੂਰਨ ਕਿਹੜੇ ਵੇਲੇ ਗੁਰੂ ਨਾਨਕ ਸਾਹਿਬ ਕਿਹੜੇ ਵੇਲੇ ਨਹੀਂ ਗੁਰਮੁਖੋ ਗੁਰੂ ਸਦੀਵ ਕਾਰ ਰੀਖ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ। ਸਹਿਤਾ ਮੰਗਦੇ ਹਾਂ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਅੱਗੇ ਗੁਰੂ ਜੀ ਕਹਿੰਦੇ ਨੇ ਸ੍ਰੀ ਹਰ ਕ੍ਰਿਸ਼ਨ ਧਿਆਈਐ ਕਿਤੇ ਕਹਿ ਖਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰ। ਅਤੇ ਗੁਰਮੁਖੋ ਜਿਹੜੇ ਪ੍ਰੇਮ ਵਾਲੇ ਨੇ ਇੱਕ ਥਾਂ ਮੈਂ ਗਿਆ ਅਤੇ ਉਹਨਾਂ ਗੁਰਮੁਖਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਛੋਟੇ ਆਕਾਰ ਵਿੱਚ ਜਿਹਨੂੰ ਸਫਰੀ ਸ਼ਬਦ ਵਿੱਚ ਹੀ ਵਰਤ ਲੈਂਦੇ ਛੋਟੇ ਆਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਪ੍ਰਕਾਸ਼ ਕੀਤਾ ਅਤੇ ਮੈਂ ਰੁਮਾਲ ਚੁੱਕ ਕੇ ਹੁਕਮ ਲੈਣ ਲੱਗਾ ਅਤੇ ਮੈਨੂੰ ਅਜੇ ਤੀਕਰ ਉਸ ਗੁਰਮੁਖ ਦੀ ਗੱਲ ਨਹੀਂ ਭੁੱਲਦੀ। ਹੋਰ ਵੀ ਸਰੂਪ ਸਨ ਗੁਰੂ ਸਾਹਿਬ ਦੇ। ਮੈਂ ਰੁਮਾਲ ਚੁੱਕਿਆ ਅਤੇ ਛੋਟੇ ਆਕਾਰ ਵੀ ਸਰੂਪ ਸੀ ਸੱਚੇ ਪਾਤਸ਼ਾਹ ਦਾ। ਹੁਕਮਨਾਮਾ ਲੈ ਕੇ ਮੈਂ ਪੁੱਛ ਲਿਆ, ਮੈਂ ਕਿਹਾ ਅੱਜ ਪ੍ਰਕਾਸ਼ ਛੋਟੇ ਆਕਾਰ ਵਾਲਾ ਸਰੂਪ ਕਿਉਂ? ਕਹਿਣ ਲੱਗੇ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰੋ, ਦੇਖੋ ਉਹਨਾਂ ਦੀ ਭਾਵਨਾ ਕਿੱਥੇ ਖਲੋਤੀ ਹੈ। ਕਹਿਣ ਲੱਗੇ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੋ। ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕੋਈ ਧਿਆਏ? ਜਿਨ੍ਹਾਂ ਨੇ ਧਿਆਇਆ ਉਹਨਾਂ ਦੇ ਦੋ ਕੱਟੇ ਗਏ। ਆਉਣਾ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਵੱਲ ਹੈ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠ ਹੈ ਸਭ ਦੁੱਖ ਜਾਏ। ਹੁਣ ਜਦੋਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਪਿਤਾ ਨੂੰ ਕੋਈ ਚੇਤੇ ਕਰੇ? ਕਹਿਣ ਲੱਗੇ ਇੱਕ ਵਾਰੀ ਚੇਤੇ ਕਰ ਸਹੀ, ਤੇਰੇ ਘਰ ਦੇ ਬੂਹੇ ਤੋੜ ਕੇ ਖਜ਼ਾਨੇ ਤੇਰੇ ਘਰ ਵਿੱਚ ਆ ਜਾਣਗੇ। ਤੇਗ ਬਹਾਦਰ ਸਿਮਰਿਆ, ਸਿਮਰ ਉਹਨਾਂ ਨੂੰ, ਗੁਰੂ ਤੇਗ ਬਹਾਦਰ ਜੀ ਨੂੰ ਤੇਗ ਬਹਾਦਰ ਸਿਮਰਿਆ। ਘਰ ਨੌ ਨਿਧ ਆਵੈ ਧਾਏ, ਧਾਏ ਦਾ ਆਖਰੀ ਅਰਥ ਹੁੰਦਾ ਦੌੜ ਕੇ ਆਉਣਾ, ਧਾ ਕੇ ਆਉਣਾ। ਗੁਰੂ ਤੇਗ ਬਹਾਦਰ ਨੂੰ ਚੇਤੇ ਕਰ ਗੁਰਮੁਖਾਂ, ਤੇਰੇ ਘਰ ਦੇ ਅੰਦਰ ਦੁਨੀਆਂ ਦੇ ਖਜ਼ਾਨੇ ਆਪਣੇ ਆਪ ਹੀ ਆ ਜਾਣਗੇ। ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ, ਤੇ ਅਗਲੀ ਤੁਕ ਹੈ ਇਕੱਲੇ ਖਜ਼ਾਨੇ ਨਹੀਂ ਸਭ ਥਾਈ ਹੋਏ ਸਾਏ। ਤੂੰ ਕਿਤੇ ਆਵਾਜ਼ ਤਾਂ ਮਾਰ ਸਹੀ, ਗੁਰੂ ਤੇਗ ਬਹਾਦਰ ਸਾਰੀਆਂ ਥਾਵਾਂ ਤੇ ਜਾ ਪਹੁੰਚਦੇ। ਵੈਸੇ ਮੈਂ ਰਾਤ ਇਹ ਪ੍ਰਕਰਨ ਆਰੰਭ ਕਰਨਾ, ਅਗਲੇ ਚਾਰ ਦੀਵਾਨ ਸਿਰਫ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਨੇ। ਉੱਥੇ ਹਜ਼ੂਰ ਕਹਿ ਰਹੇ ਨੇ ਕਿਤੇ ਆਵਾਜ਼ ਮਾਰ, ਗੁਰੂ ਤੇਗ ਬਹਾਦਰ ਸਹਾਇਤਾ ਕਰਦੇ ਨੇ। ਮੈਂ ਇੱਕ ਸਾਖੀ ਸੱਚੀ ਸਰਕਾਰ ਦੀ ਆਪ ਨਾਲ ਸਾਂਝੀ ਕਰ ਦੇਣਾ। ਵੈਸੇ ਰਾਤ ਨੂੰ ਅਸੀਂ ਬਚਪਨ ਤੋਂ ਸ਼ੁਰੂ ਕਰਾਂਗੇ, ਕਿਉਂ ਚੁੱਪ ਰਹਿੰਦੇ ਸਨ, ਕਿਉਂ ਇੰਨਾ ਸਿਮਰਨ ਕੀਤਾ, ਕਿਸੇ ਨਾਲ ਨਹੀਂ ਸਨ ਬੋਲਦੇ। ਕਿੰਨੇ ਖਿਮਾ ਦੇ ਖਜ਼ਾਨੇ ਨੇ ਗੁਰੂ ਤੇਗ ਬਹਾਦਰ ਜੀ ਹਜ਼ੂਰ ਸਸਰਾਮ ਦੀ ਧਰਤੀ 'ਤੇ ਗਏ ਨੇ, ਸ਼ਾਇਦ ਆਪ ਗੁਰਮੁਖਾਂ ਨੇ ਸਾਖੀ ਸੁਣੀ ਹੋਵੇ। ਉੱਥੇ ਇੱਕ ਸੱਜਣ ਸੀ, ਵੈਸੇ ਉਹਦਾ ਕੰਮ ਸੀ ਆਪਣਾ ਕਿਰਤ ਕਰਦਾ ਸੀ, ਉਹਦਾ ਨਾਮ ਸੀ ਭਾਈ ਫੱਗੂ, ਅਤੇ ਸਿੱਖ ਸੰਗਤ ਉਹਨੂੰ ਚਾਚਾ ਫੱਗੂ ਕਹਿ ਕੇ ਪੁਕਾਰਦੀ ਸੀ, ਚਾਚਾ ਫੱਗੂ ਕਿਹਾ ਜਾਂਦਾ ਸੀ। ਕੰਮ ਪਤਾ ਉਹਦਾ ਕੀ ਸੀ? ਆਪਣੀ ਕਿਰਤ ਕਰਨੀ ਅਤੇ ਜਾ ਕੇ ਜਦੋਂ ਸਮਾਂ ਮਿਲਣਾ ਅਤੇ ਘਰਾਂ ਵੀ ਜਾ ਕੇ ਕਹਿਣਾ ਭਾਈ ਕਿਰਤ ਕਰਦੇ ਹੋ ਅਤੇ ਦਸਵੰਧ ਕੱਢਿਆ ਕਰੋ, ਕਿਉਂਕਿ ਅਸੀਂ ਲੋਕ ਕਿਰਤ ਕਰ ਰਹੇ ਹਾਂ ਪਰ ਕੀਰਤੀ ਵਾਲੇ ਪਾਸੇ ਨਹੀਂ ਤੁਰਦੇ। ਦਸਵੰਧ ਕੱਢਦੇ ਨੇ ਬਹੁਤ ਟਾਵੇਂ ਟਾਵੇਂ ਲੋਕ, ਕਿਉਂਕਿ ਸਾਡਾ ਮਨ ਜਿਹੜਾ ਨਾ ਇਹ ਬੜਾ ਖਿੰਨ ਖਿੰਨ ਵਿੱਚ ਬਦਲਦਾ। ਜਿੱਦਣ ਰੇਹੜੀ ਲਾਈਏ ਨਾ ਅਸੀਂ ਕਹਾਂਗੇ ਗੁਰੂ ਜੀ ਅੱਜ ਹਜ਼ਾਰ ਵੱਟਿਆ ਜਾਏ, ਮੈਂ 10 ਰੁਪਈਏ ਦਸਵੰਧ ਸ਼ਾਮ ਨੂੰ ਕੱਢ ਦੇਣਾ। 100 ਵਿੱਚੋਂ ਵਾਹਿਗੁਰੂ ਚੇਤੇ ਰੱਖੋ, 100 ਵਿੱਚੋਂ 10 ਕੱਢ ਲਾਂਗੇ, 1000 ਵਿੱਚੋਂ 100 ਕੱਢ ਲਾਂਗੇ, 10,000 ਵਿੱਚੋਂ 1000 ਕੱਢਿਆ ਜਾਏਗਾ। ਅਤੇ ਜਿੱਦਣ ਲੱਖ ਮਿਲ ਜਾਏ ਮਨ ਉੱਦਣ ਪਾਪੀ ਹੋ ਕੇ ਕਹਿੰਦਾ 10,000, 10 ਲੱਖ ਮਿਲ ਜਾਏ ਹਾਏ 1 ਲੱਖ, ਕਿਉਂਕਿ ਮਨ ਫਿਰ ਮਰ ਜਾਂਦਾ, ਇਹਨੂੰ ਪਤਾ ਨਹੀਂ ਲੱਗਦਾ। ਗੁਰਮੁਖਾਂ ਤੂੰ 10 ਲੱਖ ਵਿੱਚੋਂ 1 ਲੱਖ ਨਾ ਵੇਖ, ਤੂੰ 9 ਲੱਖ ਵੱਲ ਝਾਤੀ ਮਾਰ, ਤੇਰੀ ਜੇਬ ਵਿੱਚ 9 ਲੱਖ ਹੈ, ਬਾਬੇ ਲਈ ਤਾਂ ਲੱਖ ਹੀ ਕੱਢਿਆ ਹੈ, ਤੈਨੂੰ ਸਿਰਫ ਲੱਖ ਚੇਤੇ ਪਿਆ ਹੁੰਦਾ, ਤੂੰ 9 ਲੱਖ ਕਿਉਂ ਨਹੀਂ ਚੇਤੇ ਕਰਦਾ ਪਿਆ, ਤੂੰ 1000 ਚੇਤੇ ਕਰਨਾ ਪਿਆ, 9000 ਕਿਉਂ ਨਹੀਂ ਚੇਤੇ ਪਿਆ ਕਰਦਾ, ਤੂੰ 10,000 ਚੇਤੇ ਕਰਨਾ, ਜਿਹੜਾ 90,000 ਆਪਣੀ ਜੇਬ ਵਿੱਚ ਪਾਇਆ ਆਪਣਾ ਨਜ਼ਰ ਨਹੀਂ ਆਉਂਦਾ, ਕੇਵਲ ਬਾਬੇ ਵਾਲੇ ਪਾਸੇ ਦਿਸੇਗਾ। ਤੁਸੀਂ ਬੜੇ ਲੋਕ ਦੇਖੇ ਨੇ ਉਹ ਧਰਮ ਦੇ ਨਾਂ 'ਤੇ ਗਿਣਤੀ ਮਿਣਤੀ ਕਰਨਗੇ, ਅਸੀਂ ਫਲਾਣੇ ਮੰਦਰ ਵਿੱਚ ਇੰਨੇ ਪੈਸੇ ਦਿੱਤੇ, ਫਲਾਣੇ ਗੁਰਦੁਆਰੇ 'ਚ ਇੰਨੇ ਦਿੱਤੇ, ਅਤੇ ਉਹਨੂੰ ਪੁੱਛੋ ਵੀ ਕਿੰਨਾ ਸ਼ਰਾਬ ਕਿੰਨੇ ਰੁਪਈਆਂ ਦਾ ਪੀਤਾ, ਉਹ ਚੇਤੀ ਕੋਈ ਨਹੀਂ। ਜਿਹੜੇ ਧਰਮ ਦੇ ਲਾਏ ਉਹਦੀ ਗਿਣਤੀ ਮਿਣਤੀ, ਕਿਉਂਕਿ ਗੁਰੂ ਨਾਲ ਜਾ ਕੇ ਜਿਤਾਉਣਾ ਸੀ ਤੈਨੂੰ ਇੰਨੇ ਦਿੱਤੇ, ਅਤੇ ਜਿਹੜੇ ਠੇਕੇ ਅੱਗੇ ਬਰਬਾਦ ਕਰ ਦਿੱਤੇ ਉਹਦੇ ਪੁੱਤਰਾਂ ਧੀਆਂ ਨੂੰ ਆਪ ਵੀ ਕੋਈ ਪਤਾ ਨਹੀਂ ਕਿੰਨੇ ਕੁਤਬਾ ਕਰ ਦਿੱਤੇ। ਨਹੀਂ ਗੁਰਮੁਖੋ, ਦਸਵੰਧ ਸਿੱਖ ਕੱਢਦਾ ਸੀ ਚਾਚਾ ਫੱਗੂ, ਅਤੇ ਉਹਦਾ ਨੇਮ ਸੀ ਘਰ ਵੀ ਜਾਣਾ ਅਤੇ ਜਾ ਕੇ ਕਿਸੇ ਦੀ ਦੁਕਾਨ 'ਤੇ ਕਹਿਣਾ ਭਾਈ ਕਿਰਤ ਕਰਦੇ ਹੋ ਨਾ, ਗੁਰੂ ਕਾ ਦਸਵੰਧ ਕੱਢਿਆ ਕਰੋ, ਨਾਲ ਪੁੱਛਣਾ ਕਿਹੜੀ ਬਾਣੀ ਪੜ੍ਹਨਾ, ਕਿੰਨਾ ਸਿਮਰਨ ਕਰਨਾ, ਅਤੇ ਆਪਣੀ ਕਿਰਤ ਕਰਕੇ ਵੀ ਗੁਰੂ ਦੇ ਨਾਂ 'ਤੇ ਮਾਇਆ ਇਕੱਠੀ ਕਰਨੀ, ਅਤੇ ਗਾਹੇ ਬਗਾਹੇ ਉਹਨੇ ਗੁਰੂ ਜੀ ਦੀ ਮਾਇਆ ਭੇਜ ਦੇਣੀ। ਅੱਜ ਚਾਚੇ ਫੱਗੂ ਨੇ ਇੱਕ ਘਰ ਬਣਾਇਆ ਅਤੇ ਘਰ ਬੜਾ ਸੋਹਣਾ, ਸਾਰੇ ਪਿੰਡ ਵਿੱਚੋਂ ਘਰ ਇਹਨੇ ਅਦਭੁਤ ਬਣਾਇਆ। ਉਸ ਘਰ ਦਾ ਦਰਵਾਜ਼ਾ ਬਹੁਤ ਉੱਚਾ ਰੱਖਿਆ, ਅੰਦਰ ਜਿਹੜਾ ਦਰਵਾਜ਼ਾ ਜਾਣਾ ਸੀ ਘਰ ਬੂਹਾ ਖੁੱਲ੍ਹਣਾ ਸੀ, ਦਰਵਾਜ਼ਾ ਬਹੁਤ ਉੱਚਾ ਅਤੇ ਚੌੜਾ, ਅਤੇ ਪਿੰਡ ਦੇ ਲੋਕ ਇਲਾਕੇ ਦੇ ਲੋਕ ਆਏ
ਤੇ ਭਾਈ ਫੱਗੂ ਨੇ ਘਰ ਬਣਾਇਆ, ਚਲੋ ਦੇਖ ਕੇ ਆਈਏ। ਗੁਰਮੁਖੋ ਸਭ ਥਾਈ ਹੋਏ ਸਹਾਏ, ਕਿਤੇ ਵੀ ਕੁਚੇਤੇ ਕਰੇ। ਲੋਕਾਂ ਪੁੱਛਿਆ ਵੀ ਆਹ ਘਰ ਦਾ ਦਰਵਾਜ਼ਾ ਇੰਨਾ ਉੱਚਾ ਚੌੜਾ ਖੁੱਲ੍ਹਾ ਕਿਉਂ? ਕਹਿਣ ਲੱਗਾ ਮੈਂ ਅਜੇ ਘਰ ਵਿੱਚ ਨਹੀਂ ਪ੍ਰਵੇਸ਼ ਕਰਨਾ। ਪੁੱਛਿਆ ਕਿਉਂ? ਕਹਿੰਦਾ ਪਹਿਲਾਂ ਮੇਰੇ ਗੁਰੂ ਤੇਗ ਬਹਾਦਰ ਆਉਣਗੇ, ਉਹ ਇਸ ਘਰ ਵਿੱਚ ਆ ਕੇ ਚਰਨ ਪਾਉਣਗੇ, ਬਾਅਦ ਵਿੱਚ ਆਪਾਂ ਵਸੋ ਕਰਨੀ ਹੈ, ਭਾਵੇਂ ਜਿੰਨੀ ਮਰਜ਼ੀ ਠੰਡ ਪਈ ਜਾਏ, ਬਰਸਾਤ ਪਈ ਜਾਏ। ਉਹਨਾਂ ਪੁੱਛਿਆ ਦਰਵਾਜ਼ਾ ਉੱਚੇ ਕਾਸ ਲਈ? ਕਹਿੰਦਾ ਮੇਰੀ ਸੱਚੀ ਸਰਕਾਰ ਆਉਣ ਤੇ ਘੋੜੇ ਤੋਂ ਉਤਰਨਾ ਨਾ ਪਏ, ਘੋੜੇ ਦੇ ਸਮੇਤ ਹੀ ਘਰ ਵਿੱਚ ਪ੍ਰਵੇਸ਼ ਕਰ ਜਾ। ਖੁੱਲ੍ਹੇ ਦਰਵਾਜ਼ੇ ਤਾਂ ਰੱਖੇ ਨੇ ਮੇਰੀ ਸੱਚੀ ਸਰਕਾਰ ਘੋੜੇ ਸਮੇਤ ਆਉਣ। ਤੇ ਪਲੰਗ ਸੋਹਣਾ ਬਣਵਾ ਲਿਆ, ਉੱਤੇ ਬਿਸਤਰਾ ਵਿਛਾ ਦਿੱਤਾ। ਜਦੋਂ ਆਉਣਗੇ ਗੁਰੂ ਤੇਗ ਬਹਾਦਰ ਸੱਚੀ ਸਰਕਾਰ, ਇਸ ਬਿਸਤਰੇ ਤੇ ਆ ਕੇ ਬਿਰਾਜਮਾਨ ਹੋਣਗੇ, ਇਸ ਬਿਸਤਰ ਤੇ ਆ ਕੇ ਬੈਠਣਗੇ। ਮੈਂ ਤਾਂ ਇਹ ਬਿਸਤਰਾ ਮੰਜਾ ਰੱਖਿਆ। ਧੂਪ ਬੱਤੀ ਕਰਨ ਲੱਗ ਪਿਆ, ਉਸ ਮੰਜੇ ਦੇ ਕੋਲ ਥੱਲੇ ਬੈਠ ਕੇ ਅਰਦਾਸ ਕਰਨ ਲੱਗਾ, ਬੇਨਤੀ ਕਰਨ ਲੱਗਾ। ਗੁਰਮੁਖੋ ਅਰਦਾਸ ਨਾਲ ਦੋ ਸ਼ਬਦ ਹੋਰ ਚੇਤੇ ਰੱਖੋ। ਇੱਕ ਅਸੀਂ ਕਹਿੰਦੇ ਹਾਂ ਅਰਦਾਸ, ਇਕੱਲੀ ਅਰਦਾਸ ਨਹੀਂ, ਇੱਕ ਵਿਸ਼ਵਾਸ, ਦੂਸਰੀ ਆਸ ਤੇ ਤੀਸਰਾ ਸ਼ਬਦ ਅਰਦਾਸ। ਅਰਦਾਸ, ਆਸ ਤੇ ਵਿਸ਼ਵਾਸ। ਜੇ ਤੂੰ ਅਰਦਾਸ ਕਰਨ ਲੱਗਾ, ਪਹਿਲਾਂ ਤੈਨੂੰ ਵਿਸ਼ਵਾਸ ਹੈ ਕਿ ਮੇਰੀ ਅਰਦਾਸ ਰੱਬ ਸੁਣੇਗਾ, ਕੇਵਲ ਮੂੰਹ ਤੋਂ ਤੇ ਨਹੀਂ ਬੋਲੀ ਜਾ ਰਿਹਾ। ਅਰਦਾਸ, ਫਿਰ ਵਿਸ਼ਵਾਸ ਕਰਕੇ ਅਰਦਾਸ ਕਰ, ਤੇ ਅਰਦਾਸ ਕਰਕੇ ਕਾਹਲੀ ਨਾ ਕਰੀ, ਆਸ ਕਰ ਕਿ ਤੇਰੀ ਕੀਤੀ ਹੋਈ ਅਰਦਾਸ ਨੂੰ ਭਾਗ ਜ਼ਰੂਰ ਲੱਗੇਗਾ। ਅਰਦਾਸ, ਵਿਸ਼ਵਾਸ ਤੇ ਆਸ। ਉਹਨੇ ਅਰਦਾਸ ਕਰ ਦਿੱਤੀ ਚਾਚੇ ਫੱਗੂ ਨੇ, ਰੋਜ਼ ਨੇਮ ਨਿਭਾਉਣਾ, ਉਸ ਮੰਜੇ ਦੇ ਕੋਲ ਬੈਠ ਕੇ ਬਾਣੀ ਪੜ੍ਹੀ ਜਾਣੀ, ਸਿਮਰਨ ਕਰੀ ਜਾਣਾ ਤੇ ਨਾਲ ਕਹੀ ਜਾਣਾ, ਸੱਚੇ ਪਾਤਸ਼ਾਹ ਆਹ ਦਰਵਾਜ਼ੇ ਖੁੱਲ੍ਹੇ ਨੇ, ਕਿੱਦਣ ਆਓਗੇ? ਤੇ ਕਈ ਵਾਰੀ ਪ੍ਰੇਮ ਵਿੱਚ ਬੇਬਲ ਹੋ ਕੇ ਕਹਿ ਦੇਣਾ ਕਿ ਦਰਸ਼ਨ ਪਿਆਸੀ ਦਿਨਸ ਰਾਤ, ਚਿਤੋਂ ਅੰਧ ਨੀਤ, ਖੋਲ ਕਪਟ ਗੁਰਮੇਲੀਆਂ, ਨਾਨਕ ਹਰ ਸੰਗਮੀਤ। ਤਰਲੇ ਲੈਣੇ ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆਂ, ਤਿਸ ਮੋਹਨ ਲਾਲ ਪਿਆਰੇ, ਖੋ ਫਿਰੋਂ ਖੋਜੰਤੀਆ, ਤਿਸ ਦਸ ਪਿਆਰੇ, ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਸੱਚੇ ਪਾਤਸ਼ਾਹ ਨੈਣ ਹਮਾਰੇ, ਪ੍ਰੈ ਰੰਗ ਰੰਗਾਰੇ, ਇੱਕ ਤਿਲ ਪੀ ਨਾ ਧੀ ਰੀਜੈ, ਪ੍ਰਭ ਸਿਉ ਮਨ ਲੀਨਾ, ਜਿਉ ਜਲ ਮੀਨਾ, ਚਾਤ੍ਰਿਕ ਜਿਵੇਂ ਤਸੰਤੀਆਂ। ਸੱਚੇ ਪਾਤਸ਼ਾਹ ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆਂ। ਅਰਦਾਸ ਦਰਸ਼ਨਾਂ ਲਈ ਕਰਨੀ ਕਿ ਦੇਖਣ ਕੋ ਮੁਸ਼ਤਾਕ ਮਾਰੂ ਡੱਖਣੇ, ਦੇਖਣ ਕੋ ਮੁਸ਼ਤਾਕ, ਮੈਂ ਉਤਾਵਲਾ ਵਾਂ ਤੇਰੇ ਦਰਸ਼ਨਾਂ ਲਈ, ਮੁੱਖ ਕਜੇਹਾ ਤਉ ਧਣੀ। ਹੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰਾ ਪਵਿੱਤਰ ਮੁਖੜਾ ਕੀ ਹੋ ਗਿਆ ਹੈ? ਦੇਖਣ ਕੋ ਮੁਸ਼ਤਾਕ ਮੁੱਖ ਕਜੇਹਾ ਤਉ ਧਣੀ, ਫਿਰਦਾ ਕੀਤਾ ਹਾਲ ਜਾਂ ਡਿੱਠਮ ਤਾਂ ਮਨ ਤਰਾਪਿਆ। ਮਨ ਵਿੱਚੋਂ ਆਵਾਜ਼ ਨਿਕਲਦੀ ਪਈ ਹੈ ਕਿ ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੈ ਉਸਾਸਾ, ਔਰ ਨਾ ਭਿੱਜੈ ਪੱਗ ਨਾ ਕਿਸੈ ਹਰ ਦਰਸ਼ਨ ਕੀ ਆਸਾ। ਕਹਿ ਰਹੇ ਨੇ ਉੱਡੋ ਨਾ ਕਾਗਾ ਕਾਰੇ, ਖੇ ਕਾਲੇ ਕਾਂ ਤੂੰ ਉੱਡਦਾ ਕਿਉਂ ਨਹੀਂ? ਇੱਥੇ ਮੈਂ ਅਰਥ ਜ਼ਰੂਰ ਕਰਦਾ ਜਾਵਾਂ, ਕਾਲੇ ਕਾਂ ਦੇ ਅਰਥ ਕੀ ਨੇ? ਵੈਸੇ ਅਸੀਂ ਅਰਥ ਕਰਨੇ ਆ ਕਾਂ ਦੇ, ਅਖਰੀ ਅਰਥ ਤਾਂ ਕਰਾਂਗੇ ਕਾਲਾ ਕਾਂ। ਗੁਰਮੁਖੋ ਕਾਂ ਦਾ ਸੁਭਾਅ ਹੈ, ਇੱਕ ਤਾਂ ਛੇਤੀ ਕੀਤਿਆ ਉਹ ਆਪਣੀ ਚੁੰਝ ਨੂੰ ਜ਼ਬਾਨ ਨੂੰ ਬੰਦ ਨਹੀਂ ਕਰਦਾ, ਲੋਈ ਜਾਂਦਾ, ਕਾਂ 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 ਕਰੀ ਜਾਂਦਾ। ਕਾਂ ਨੂੰ ਬੈਠਿਆਂ ਕਦੀ ਦੇਖੋ, ਟੇਕ ਕੇ ਕਦੀ ਨਹੀਂ ਬੈਠਦਾ, ਉਹ ਬਸ ਕਦੀ ਇੱਧਰ ਨਜ਼ਰ ਕਦੀ ਇੱਧਰ ਨਜ਼ਰ, ਚੰਚਲਤਾਈ ਹੈ। ਅਤੇ ਤੀਜੀ ਗੱਲ, ਕਾਂ ਦਾ ਸੁਭਾਅ ਇੱਕ ਖਿੰਨ ਵਿੱਚ ਉੱਡ ਕੇ ਇੱਕ ਬਨੇਰੇ ਤੋਂ ਦੂਜੇ ਅਤੇ ਦੂਜੇ ਤੋਂ ਤੀਜੇ 'ਤੇ। ਕਹਿਣ ਲੱਗੇ ਉਹ ਕਾਲੇ ਕਾਂ, ਕਾਲੇ ਕਾਂ ਦਾ ਅਰਥ ਹੈ ਉਹ ਕਾਲੇ ਮਣਾ, ਤੂੰ ਕਾਂ ਦੀ ਤਰ੍ਹਾਂ ਚੰਚਲ ਹੈ। ਕਾਂ ਤਾਂ ਕਦੀ ਕਾਂ ਕਾਂ ਕਰਨਾ ਬੰਦ ਕਰ ਦਿੰਦਾ, ਤੂੰ ਤਾਂ ਸੁੱਤਿਆਂ ਵੀ ਫੁਰਨੇ ਬਣਾਈ ਜਾਂਦਾ, ਕਦੀ ਮਨ ਬੰਦ ਕਰਦਾ? ਚੇਤੇ ਰੱਖਿਓ, ਸਾਡਾ ਸਰੀਰ ਆਰਾਮ ਕਰਦਾ, ਮਨ ਕਦੀ ਆਰਾਮ ਨਹੀਂ ਕਰਦਾ। ਕਾਂ ਦੀ ਤਰ੍ਹਾਂ ਤੂੰ ਬੋਲੀ ਜਾਂਦਾ, ਕਾਂ ਕਾਂ ਕਰੀ ਜਾਂਦਾ। ਕਾਂ ਇੱਕ ਬਨੇਰੇ 'ਤੇ ਬਹਿੰਦਾ, ਦੂਜੇ 'ਤੇ ਤੀਜੇ 'ਤੇ ਮਣਾ, ਤੇਰਾ ਵੀ ਕਿਹੜਾ ਭਰੋਸਾ ਕਦੀ ਕਿੱਧਰ ਉੱਡਣਾ ਕਦੀ ਕਿੱਧਰ ਉੱਡਣਾ? ਜੇ ਉੱਡਣਾ ਹੀ, ਜੇ ਤੂੰ ਦੌੜਨਾ ਹੀ ਹੈ, ਤੇ ਹੇ ਕਾਲੇ ਮਣਾ, ਉਡਾਰੀ ਮਾਰ ਪ੍ਰੀਤਮ ਦੇ ਦੇਸ਼ ਨੂੰ, ਲਿਆ ਕੇ ਸੁਨੇਹਾ ਦੇ ਮੇਰੇ ਪਿਆਰੇ ਨੂੰ, ਆਉਣ ਵਿੱਚ ਕਿੰਨੀ ਕੁ ਹੋਰ ਦੇਰੀ ਲੱਗਣੀ ਹੈ? ਤੂੰ ਉੱਡ ਤਾਂ ਸਹੀ, ਉੱਡੋ ਨਾ ਕਾਗਾ ਕਾਰੇ, ਉੱਡ।
ਤੇ ਕਿਧਰ ਪਾਸੇ ਉੱਡ ਬੇਗ ਮਲੀਜੈ ਆਪਣੇ ਰਾਮ ਪਿਆਰੇ। ਪਿਆਰੇ ਨੂੰ ਮਿਲਣ ਵਾਸਤੇ ਚਾਚੇ ਫੱਗੂ ਦੀ ਅਰਦਾਸ, ਉਹਦਾ ਸਿਮਰਨ ਖੋਰ ਤੇਜ਼ ਹੋ ਗਿਆ, ਬੇਬਲ ਹੋ ਗਿਆ। ਹੁਣ ਇੱਥੇ ਆ ਪਹੁੰਚਿਆ ਘੋਲ ਘੁਮਾਈ ਲਾਲਨਾ, ਗੁਰਮਨ ਦੀਨਾ, ਸੁਣ ਸ਼ਬਦ ਤੁਮਾਰਾ, ਮੇਰਾ ਮਨ ਭੀਨਾ, ਇਹ ਮਨ ਭੀਨਾ ਜਿਉਂ ਜਲ ਮੀਨਾ, ਲਾਗਾ ਰੰਗ ਮੁਰਾਰਾ, ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰਾ। ਸਗਲ ਗੁਣਾ ਕੇ ਦਾਤੇ ਸਵਾਮੀ ਗੁਰੂ ਤੇਗ ਬਹਾਦਰ ਜੀ, ਸਗਲ ਗੁਣਾ ਕੇ ਦਾਤੇ ਸਵਾਮੀ, ਬਿਨੋ ਸੁਣੋ ਇੱਕ ਦੇਨਾ, ਦਿਓ ਦਰਸ਼ ਨਾਨਕ ਬਲਿਹਾਰੀ ਜੀਅੜਾ ਬਲ ਬਲਕੀ ਨਾ। ਜਿਉਂ ਜਿਉਂ ਅੰਦਰ ਯਾਦ ਵਧੀ ਪਿਆਰਿਓ, ਤਿਉਂ ਤਿਉਂ ਅੰਦਰ ਠੰਡ ਆਉਣ ਲੱਗੀ। ਇੱਕ ਬੇਨਤੀ ਹੋਰ ਮੈਂ ਕਰਦਿਆਂ, ਦੇਖੋ ਅੱਜ ਵੀ ਕੁਛ ਸਿਮਰਨ ਕਰਦਾ ਹੈ, ਜਿਉਂ ਜਿਉਂ ਪਿਆਰੇ ਦੇ ਆਉਣ ਦੀ ਖਬਰ ਹੁੰਦੀ ਹੈ ਨਾ, ਤਿਉਂ ਤਿਉਂ ਅੰਦਰ ਨੂੰ ਠੰਡ ਪੈਂਦੀ ਹੈ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਪਹਾੜ 'ਤੇ ਚੜ੍ਹਨਾ ਹੋਵੇ, ਮਾਊਂਟਨ ਐਵਰੈਸਟ 'ਤੇ ਕਿਸੇ ਜਾਣਾ ਹੋਵੇ, ਖੇਮਕੁੰਟ ਕਿਸੇ ਬਦਰੀਨਾਥ ਜਾਣਾ ਹੋਵੇ, ਤਾਂ ਗੁਰਮੁਖੋ ਤੁਸੀਂ ਰਿਸ਼ੀਕੇਸ਼ ਨੂੰ ਟੱਪੋ ਤਾਂ ਪਹਾੜੀਆਂ ਵਿੱਚੋਂ ਠੰਡੀਆਂ ਹਵਾਵਾਂ ਆਉਣ ਲੱਗ ਪੈਂਦੀਆਂ ਨੇ। ਪਹਾੜ 'ਤੇ ਚੜ੍ਹਨ ਤੋਂ ਪਹਿਲਾਂ ਹੀ ਠੰਡੀ ਹਵਾ ਆਉਣ ਲੱਗ ਪੈਂਦੀ ਏ, ਅਤੇ ਜਦੋਂ ਪਿਆਰੇ ਗੁਰੂ ਨੇ ਘਰ ਆਉਣਾ ਹੋਵੇ ਨਾ, ਉਦੋਂ ਕੁਦਰਤੀ ਤੌਰ 'ਤੇ ਅੰਦਰ ਨੂੰ ਠੰਡ ਆਪਣੇ ਆਪ ਹੀ ਪੈਣ ਲੱਗ ਪੈਂਦੀ। ਗੁਰੂ ਜੀ ਨੇ ਬਾਣੀ ਵਿੱਚ ਕਿਹਾ, ਸੋਏ ਸੁਨੰਦੜੀ, ਸੋਏ ਦਾ ਅਖਰੀਅਰ ਅਤੇ ਖਬਰ, ਤੇਰੇ ਆਉਣ ਦਾ ਸੰਦੇਸ਼ ਆਇਆ, ਤੂੰ ਆਇਆ ਨਹੀਂ। ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ। ਦੇਖੋ ਇੱਥੇ ਵਿਸ਼ਰਾਮ ਹੈ। ਪੰਧ ਜਲੰਦੜੀ ਦਾ ਅਖਰੀ ਅਰਥੇ ਪੰਧ ਸਬਰ ਕਰਨਾ, ਜਦੋਂ ਤੁਰਨਾ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਖਾਲੀ। ਗੁਰੂ ਤੇਗ ਬਹਾਦਰ ਸੱਚੀ ਸਰਕਾਰ ਅੱਜ ਚਾਚੇ ਫੱਗੂ ਦੇ ਘਰ ਜਾਂਦੇ ਪਏ ਨੇ, ਘੋੜੇ 'ਤੇ ਸਵਾਰ ਹੋਏ। ਪਿੰਡ ਦੇ ਲੋਕਾਂ ਕਿਹਾ, ਬਜ਼ੁਰਗ ਨੂੰ ਕੀ ਹੋ ਗਿਆ, ਆਹ ਮੰਜੇ ਦੇ ਚਾਰ ਚੁਫੇਰੇ ਪਰਿਕਰਮਾ ਕਰੀ ਜਾਂਦਾ, ਦਿਨ ਰਾਤ ਰੋਈ ਜਾਂਦਾ, ਪੁਕਾਰੀ ਜਾਂਦਾ, ਕਿੱਥੇ ਪੰਜਾਬ ਦੀ ਧਰਤੀ ਅਤੇ ਕਿੱਥੇ ਗੁਰੂ ਤੇਗ ਬਹਾਦਰ ਸੱਚੇ ਕਿਰਪਾਲੂ ਦਾਤਾ ਜੀ ਆਉਣਗੇ। ਇਹ ਐਵੇਂ ਵਹਿਮ ਵਿੱਚ ਪੈ ਗਿਆ। ਅੱਜ ਬੈਠਾ ਚਾਚਾ ਫੱਗੂ ਉਸ ਮੰਜੇ ਦੇ ਕੋਲ, ਨੇਤਰ ਬੰਦ ਕੀਤੇ, ਸੱਚੀ ਸਰਕਾਰ ਸਸਰਾਮ ਗਏ, ਤੇਜ਼ੀ ਨਾਲ ਘੋੜੇ ਨੂੰ ਦੌੜਾਉਂਦੇ ਹੋਏ ਗਲੀਆਂ ਵਿੱਚੋਂ ਨਿਕਲਦੇ ਨੇ। ਪਿੰਡ ਦੇ ਲੋਕ ਕਹਿੰਦੇ ਨੇ, ਕੌਣ ਆਇਆ, ਦੇਖ ਕੇ ਠੰਡ ਪਈ। ਲੰਘਦੇ ਹੋਏ ਗਲੀਆਂ ਵਿੱਚੋਂ ਘੋੜੇ ਦੇ ਸਮੇਤ ਚਾਚੇ ਫੱਗੂ ਦੇ ਘਰ ਦਾ ਦਰਵਾਜ਼ਾ ਲੰਘੇ, ਅਤੇ ਜਿਸ ਕਮਰੇ ਦੇ ਵਿੱਚ ਇਹ ਮੰਜਾ ਡਾਹ ਕੇ ਪਲੰਘ ਲਾ ਕੇ ਗੁਰੂ ਜੀ ਦਾ ਬੈਠਾ ਸੀ, ਘੋੜਾ ਉਸ ਪਲੰਘ ਤੱਕ ਚਲਾ ਗਿਆ। ਜਦੋਂ ਘੋੜੇ ਦੀਆਂ ਟਾਪਾਂ, ਘੋੜੇ ਦੇ ਆਵਾਜ਼ ਸੁਣੀ, ਅਤੇ ਚਾਚੇ ਫੱਗੂ ਦੇ ਨੇਤਰ ਖੁੱਲ੍ਹੇ, ਅਤੇ ਕੀ ਦੇਖਦਾ, ਸੱਚੀ ਸਰਕਾਰ ਗੁਰੂ ਤੇਗ ਬਹਾਦਰ ਘੋੜੇ 'ਤੇ ਬੈਠੇ ਹੋਏ। ਆਵਾਜ਼ ਦੇਖ ਕੇ ਕਹਿੰਦੇ ਨੇ, ਭਾਈ ਫੱਗੂ, ਦੇਖ ਤੂੰ ਪੁਕਾਰਦਾ ਰਿਹਾ, ਸਾਨੂੰ ਤੂੰ ਰਾਤ ਵੀ ਨਹੀਂ ਟਿਕਣ ਦਿੱਤਾ, ਦਿਨੇ ਵੀ ਨਹੀਂ ਟਿਕਣ ਦਿੱਤਾ, ਤੇਰੀਆਂ ਅੰਦਰ ਦੀਆਂ ਖਿੱਚਾਂ ਨੇ, ਤੇਰੇ ਅੰਦਰ ਦੀਆਂ ਅਰਦਾਸਾਂ ਨੇ ਸਾਨੂੰ ਮਜਬੂਰ ਕਰ ਦਿੱਤਾ। ਜਦੋਂ ਦੇਖਿਆ ਗੁਰੂ ਤੇਗ ਬਹਾਦਰ, ਤੇ ਇੱਕੋ ਦਮ ਚੁੱਪ ਕਰ ਗਿਆ, ਆਵਾਜ਼ ਨਾ ਨਿਕਲੇ, ਕਿਉਂਕਿ ਪ੍ਰੇਮ ਦੇ ਆਂਸੂ ਉਹ ਹੀ ਗਲੇ ਦੀ ਭਾਸ਼ਾ ਬਣ ਗਏ, ਉਹ ਹੀ ਗਲੇ ਦੀ ਆਵਾਜ਼ ਬਣ ਗਏ, ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ। ਤੇ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਘੋੜੇ 'ਤੇ ਚੜਿਆ ਹੋਇਆਂ ਦੇ ਚਰਨ ਪਕੜ ਲਏ, ਸੱਚੇ ਪਾਤਸ਼ਾਹ ਕਿਰਪਾ ਕਰੋ, ਇਸ ਪਵਿੱਤਰ ਸਰੀਰ ਦੇ ਆਪਣੇ ਪਵਿੱਤਰ ਚਰਨ ਇਸ ਸਰੀਰ 'ਤੇ ਰੱਖੋ, ਮੇਰੇ ਵਰਗਾ ਪਾਪੀ ਤੇਰੇ ਚਰਨਾਂ ਦੀ ਛੂਹ ਨਾਲ ਬਖਸ਼ਿਆ ਜਾਏ। ਸੱਚੇ ਪਾਤਸ਼ਾਹ, ਇਸ ਬਜ਼ੁਰਗ ਦੇ ਤਨ ਨੂੰ ਸਫਲਾਂ ਕਰ ਦਿਓ। ਹੁਣ ਕਿਹੋ ਜਿਹਾ ਅਸਚਰਜ ਨਜ਼ਾਰਾ ਹੋਵੇਗਾ, ਕੋਈ ਪਾਣੀ ਵਿੱਚ ਖਲੋਤਾ ਕਹਿੰਦਾ ਮੇਰਾ ਜਹਾਜ਼ ਡੁੱਬਣ ਲੱਗਾ, ਕਿਨਾਰੇ ਲਾਂ, ਅਤੇ ਗੁਰੂ ਮੋਢੇ ਲਾਣ ਤੁਰ ਪੈਂਦਾ, ਇਹ ਮੈਂ ਰਾਤ ਅਰਜ਼ ਕਰਨੀ। ਕੋਈ ਪਲੰਘ ਵਿਛਾ ਕੇ ਖਲੋਤਾ ਕਹਿੰਦਾ ਲਾ ਬੇੜਾ ਕਿਨਾਰੇ, ਉੱਥੇ ਪਹੁੰਚ ਜਾਂਦਾ, ਅਤੇ ਕੋਈ ਜਨੇਊ ਲੈ ਕੇ ਕਹਿੰਦਾ ਬਾਬਾ ਹੁਣ ਖਿੰਦ ਦੀ ਬੇੜੀ ਤੂੰ ਹੀ ਕਿਨਾਰੇ ਲਾਏਗਾ, ਤੇਰੇ ਤੋਂ ਬਿਨਾਂ ਕਿਸੇ ਨਹੀਂ ਉਲਾਹੀ। ਗੁਰੂ ਤੇਗ ਬਹਾਦਰ ਕਿਰਪਾਲੂ ਦਾਤਾ ਜੀ ਉਤਰੇ, ਚਰਨਾਂ 'ਤੇ ਢਹਿ ਪਿਆ, ਸੱਚੇ ਪਾਤਸ਼ਾਹ ਦੇ ਰੋ ਰੋ ਕੇ ਚਰਨ ਧੋ ਦਿੱਤੇ। ਪਿੰਡ ਦੇ ਲੋਕ ਇਕੱਠੇ ਹੋ ਗਏ, ਅਤੇ ਕਹਿੰਦਾ ਆਓ ਦੇਖੋ, ਤੁਸੀਂ ਕਹਿੰਦੇ ਸੋ ਕਿ ਕਮਲਾ ਹੋ ਗਿਆ, ਆਵਾਜ਼ਾਂ ਮਾਰਦਾ, ਕਹਿਣ ਲੱਗਾ ਮੈਂ ਸੱਚਮੁੱਚ ਬਾਵਰਾ ਹੋ ਗਿਆ ਸਾਂ,
असल विच मेरे गुरु ने अपने बिरध की लाज रखी, मेरे घर विच आ चरण पाए ते मैं वड्डा दरवाजा रखिया सी, क्योंकि जे अंदर दे दरवाजे छोटे होण ते गुरु अंदर आवेगा किवें। दरवाजा खुला रख, अंदर दे दरवाजे खोल के रख, पता नहीं गुरु ने केड़ी केड़ी अंदर प्रवेश कर जाना है। सतगुरु दे चरणा विच बैठा, संगत आ गई, हुण देखो मेरा गरीब नवाज गुरु तेग बहादुर सच्चा पातशाह एक खिन विच रहमतां वरतांदे पए ने। चाचे फग्गू नूं कहन लगे, लिया जड़ी दसवंद दी माया इकट्ठी कीती आ, सारी माया इकट्ठी रख दिती, बस्तर रख दिते, हाथ जोड़ के क्या सच्चे पातशाह इन्ना कुछ तेरे नाम ते सिख संगत ने दिता। ते गुरु तेग बहादुर मुस्करा के कहन लगे, फग्गू गुरु दी चीज नहीं रखी दी हुंदी, जेड़ी गुरु दे नां ते दित्ती होवे संगत ने वह वापस दे दे गुरु नूं। कहन लगा, सच्चे पातशाह मैं एक एक टका गिण के रखे है, कोई चीज भी मैं घर नहीं रखी, बस्तर हीरे मोती जो कुछ है सी मैं सब कोई रख दिता। हस के कहन लगे, देख अजे एक चीज होर है साड़ी तेरे घर विच, ओ नहीं देगा? सच्चे पातशाह मैनू दस, मैं भुल गया केड़ी? बार वेड़े विच निकले, बाह पकड़ के कहन लगे, जेड़े बेरी नू बेर लगे ने ए भी साडे, ध्यान दिया जे गुरमुखो पक्के बेर नहीं सानू देगा, ए मेरे नहीं। भाई फग्गू ने कुछ नहीं कहा, फिर टह के चरना ते कहिंदा, गरीब रिवाज जेड़े तेनू भैड़ा बोलते ने तू उन्हां दियां पिटावां भी स्वीकार कर लेना, ए बेरी तेरी है, ए बेर तेरे ने। सिख संगत हैरान हो गई, भी ए बेर किवें, ए बेरी कई सालां दी है। हजूर ने कहा, बोल के दस सिख संगत नू, ए बेरी गुरु नानक साहब दी है। चाचे फग्गू ने संगत विच बैठ बोल के कहा, कह लगे, मेरा नाम नेम सी कि गुरु दी माया संगत कोलों इकट्ठी करनी। एक घर विच मैं गया ते सिख घर नहीं सी, ते सिखनी घर सी, मैं आवाज देख के कहा, बीबा ते ओ सिखनी बाहर आई। मैं कहा, मैं गुरु तेग बहादुर दा सिख हाँ, ते गुरु जी दे नाम ते जे तुसी माया देनी है जो देना दे दिओ। कहन लगे, ओ सिखनी गुस्से वेसी, कहन लगी, जा चला जा सिख घर, कोई नहीं तेनू होर कोई काम ही नहीं, ते देखो गुरु दी खातर कोई झिड़क भी दे। अज गुरु ओदी झिड़क नू अपने सीने नाल लान लगे, कहन लगे, कहन लगी, चला जा सिख घर, नहीं जदों आवेगा उदों आ के लै जाई। कहिंदे, मैं कहा, मैं शरीर वडेरा हो चला है, कई महीनिया बाद तुहाडे पिंड भी चक्कर लगता है, हुण मैं आया, जो कुछ है तू दे दे भागवान ने भागा वालिए, गुरु नानक तेनू भाग लाए, कोई इत्थे जिद थोड़ा है, कोई ए ते नहीं तेनू कोई असी डन लाना टैक्स लाना, इन्हें दे जो है वह दे दे। कहिंदे, वह बीबी उस वेले बौकर मारदी पई सी, वह झाड़ू लांदी पई सी, झाड़ू ला के उन्हें कूड़ा एक थां ते इकट्ठा किया। कहन लगी, बाबा चला जा तेनू क्या है? कहिंदा, मैं झोली अड के क्या, जो है गुरु जी दे नां ते दे दे, तेरी किरत सबली हो जाएगी। कहन लगा, मैं झोली की, उस बीबी ने जेड़ा कट्टा मिट्टी इकट्ठा किया सी ना, बुक्का भर भर के मेरी झोली विच मिट्टी पा दिती, बौकर वाली मिट्टी पा के कहन लगी, आ लै जा गुरु तेग बहादुर दे नां ते। कहिंदा, मेरे मन च आया मना, कोई गल नहीं जे गुस्से विच है ये मिट्टी भी प्रवान है। कहिंदा, मैं मिट्टी पोटली विच बन्नी संगत ते गुरु तेग बहादुर नाले सुनी जांदे ने ते नाले भाई फग्गू दे कंड उत्ते खत फेरी जांदे। कहन लगे, संगत मैं ये मिट्टी दी पोटली घर लै आया, मैं आ के मिट्टी नूं फरोलिया, मैं देखिया की पता मिट्टी विच किते भाग लुके होणे सिख दे। कहिंदा, मैं जदों मिट्टी नूं फरोलिया उहदे विचों इक बेर दी गिटक निकल आई। कहिंदा, ओ बेर दी गिटक फिर मैं गुरु की दित्ती कोई दांत समझ के जमीन पट के बेर दी गिटक बीज दित्ती, ते मैं गुरु की बेर जान के इनू पालदा रहा। ते कहन लगे, अज देखो ओ बेर वड्डी हो गई, इनू बेरी नू बेर लग गए, गुरु तेग बहादुर सच्चे पातशाह मैं भुल गया, ए तेरी बेरी है तेरे बेर ने। जदों इन्नी साखी सुनाई ते नाल ही कह दिता, सच्चे पातशाह असी तेरी कदर ना जान सके, तू ता झोली विच कोई मिट्टी पाए ते मिट्टी भी स्वीकार कर लैना, तेनू कोई प्यार करे ता सही,
ਜਦੋਂ ਕਿਹਾ ਤੂੰ ਮਿੱਟੀ ਵੀ ਝੋਲੀ ਵਿੱਚ ਪਵਾਨਾ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਚਾਚੇ ਫੱਗੂ ਦੇ ਸਿਰ ਤੇ ਹੱਥ ਰੱਖ ਕੇ ਕਿਹਾ, ਕੱਲਾ ਗੁਰੂ ਨਹੀਂ ਸਿੱਖਾ, ਤੂੰ ਵੀ ਧਨ ਹੈ ਜਿਹੜਾ ਲੋਕਾਂ ਦੇ ਉਲਾਮੇ ਗਾਲਾਂ ਸੁਣ ਕੇ ਵੀ ਝੋਲੀ ਵਿੱਚ ਗੁਰੂ ਕੀ ਕਾਰ ਪਵਾਈ ਜਾਣਾ। ਗੁਰਮੁਖੋ ਉਸ ਵੇਲੇ ਕਿਹਾ ਧਨ ਸਿੱਖੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦੇ ਅਖੀਰ ਤੇ ਸ਼ਬਦ ਦੀ ਸੰਪੂਰਨਤਾ ਮੈਂ ਕਰ ਦੇਣਾ। ਸ਼ਬਦ ਸੀ ਤੁਮ ਸਮਰੱਥਾ ਕਾਰਨ ਕਰਨ, ਤੂੰ ਸਮਰੱਥ ਹੈ, ਕੇਵਲ ਰਾਜੇ ਭਿਖਾਰੀ ਸੱਖਣੇ ਭਰੇ ਨਹੀਂ ਕਰਦਾ, ਇੱਥੋਂ ਤੱਕ ਤੂੰ ਪਾਪੀਆਂ ਉੱਤੇ ਪਰਦੇ ਪਾ ਦੇਣਾ, ਅਤੇ ਕਿੰਨਾ ਸਮਰੱਥ ਹੈ। ਗੁਰੂ ਤੇਗ ਬਹਾਦਰ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ, ਅਟਲ ਭਇਓ ਤਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਦਕੋ ਸਵਾਮੀ ਤੈਂ ਕਾਹੇ ਬਿਸਰਾਇਆ, ਜਾਬੀ ਸ਼ਰਨ ਗਈ ਕਿਰਪਾ ਨਿਧ ਗਜ ਗ੍ਰਾਹ ਤੇ ਛੂਟਾਂ, ਮਹਿਮਾ ਨਾਮ ਕਹਾ ਲਉ ਬਰਨੂ ਰਾਮ ਕਹਿਤ ਬੰਧਨ ਤੇ ਟੂਟਾ, ਅਜਾਮਲ ਪਾਪੀ ਜਗ ਜਾਣੈ ਨਿਮਖ ਮਾਏ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ। ਰੱਬ ਸਭ ਕੁਝ ਕਰਨ ਦੇ ਸਮਰੱਥ ਹੈ, ਗੁਰੂ ਕਿਰਪਾ ਕਰੇ ਅਸੀਂ ਸਾਈਂ ਦੇ ਚਰਨਾਂ ਨਾਲ ਜੁੜ ਸਕੀਏ, ਅਤੇ ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ ਅਤੇ ਹੋ ਸਕਦਾ ਹੈ ਕਈ ਜਨਮਾਂ ਦੇ ਸੁੱਕੇ ਹੋਏ ਅੰਦਰ ਭਰ ਦੇਵੇ, ਕਈ ਜਨਮਾਂ ਦੇ ਸੁੱਕੇ ਹੋਏ ਮਨਾਂ ਨੂੰ ਖਰਿਆਂ ਕਰ ਦੇਵੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਰਾਤ ਤੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਲੜੀ ਚਲਾਵਾਂਗੇ। ਪਹਿਲਾਂ ਬਕਾਲੇ ਦਾ ਸਮਾਂ, ਕੁਝ ਸਮਾਂ ਜਿਹੜੀਆਂ ਰਹਿਮਤਾਂ ਵਰਸਾਉਂਦੇ ਰਹੇ ਅਤੇ ਬਾਣੀ, ਫਿਰ ਸ਼ਹਾਦਤ, ਅਤੇ ਇੱਕ ਬੇਨਤੀ ਮੈਂ ਖਾਸ ਕਰਕੇ ਕਰਨੀ ਹੈ। ਗੁਰੂ ਤੇਗ ਬਹਾਦਰ ਸਰੀਰਕ ਰੂਪ ਵਿੱਚ ਵੀ ਕਿਰਪਾ ਕਰਦੇ ਰਹੇ, ਅਤੇ ਜਦੋਂ ਇਕੱਲਾ ਸੀਸ ਰਹਿ ਗਿਆ ਨਾ, ਅਤੇ ਜਿੱਥੇ ਜਿੱਥੇ ਗਏ ਸੀਸ ਦੀ ਯਾਤਰਾ ਕਰਦੇ ਵੀ ਸਿੱਖਾਂ ਨੂੰ ਨਵਾਜਦੇ ਰਹੇ। ਕਿਹੜੀਆਂ ਕਿਹੜੀਆਂ ਥਾਵਾਂ 'ਤੇ ਗਏ, ਕਿਹੜੇ ਕਿਹੜੇ ਸਿੱਖ ਉਡੀਕਦੇ ਪਏ ਸਨ, ਇਕੱਲੇ ਸੀਸ ਦੇ ਦਰਸ਼ਨ ਹੋਏ, ਉਹ ਅਸੀਂ ਆਉਣ ਵਾਲੇ ਚਾਰ ਦੀਵਾਨਾਂ ਵਿੱਚ ਵਾਚਾਂਗੇ। ਇੱਥੋਂ ਦੇ ਸਮੁੱਚੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਬਾਬੇ ਨਾਨਕ ਦੀ ਬਾਣੀ ਨੂੰ ਆਪਣੀ ਖਿੱਕ ਨਾਲ ਸੀਨੇ ਨਾਲ ਸਾਂਭ ਕੇ ਬੈਠੇ ਨੇ, ਸ਼ਰਧਾ ਦਾ ਭਾਂਡਾ ਲੈ ਕੇ ਤੁਰੇ ਹੋ। ਗੁਰੂ ਤੇਗ ਬਹਾਦਰ ਤੁਹਾਡੀ ਭਾਵਨਾ ਦੇ ਭਾਂਡੇ ਵਿੱਚ ਨਾਮ ਦੀਆਂ ਦਾਤਾਂ ਬਖਸ਼ੇ ਅਤੇ ਗੁਰਸਿੱਖੀ ਦੀਆਂ ਦਾਤਾਂ ਬਖਸ਼ ਕੇ ਨਿਵਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।